नमस्कार, ये आकाशवाणी है। पहलवान विनेश फोगाट ने कुश्ती विच वापसी का ऐलान किया है। हुण खबरां विस्थार नाल। केंद्रीय गृह मंत्री अमित शाह ने अज कहा कि नक्सलवाद नाल किसी नूं भी लाभ नहीं हुंदा ते सिर्फ शांति ही विकास का राह पद्धरा कर सकती है। छत्तीसगढ़ के जगदलपुर विच बस्तर ओलंपिक के समाप्ति समारोह नूं संबोधन करदिआं उन्होंने 31 मार्च 2026 तक नक्सलवाद नूं खत्म करन दे सरकार दे संकल्प नूं दोहराया है।
हमने तय किया था 31 मार्च 2026 के पहले समग्र देश लाल आतंक को खत्म कर देंगे और आज बस्तर ओलंपिक 2025 में हम इसके कगार पर खड़े हैं।
उन्होंने कहा कि केंद्र ने अगले 5 सालों में छत्तीसगढ़ के बस्तर डिवीजन देश का सब तो विकसित कबायली इलाका बनाने का फैसला किया है। श्री शाह ने कहा कि बगावत ने इलाके के विकास में रुकावट पाई है पर इसके खात्मे नाल तरक्की का एक नवा अध्याय शुरू होगा। उन्होंने पाबंदीशुदा माओवादी जथेबंदियों नाल जुड़े लोगों को हथियार सुट्टण ते समाज की मुखधारा च शामिल होने की अपील की। उन्होंने दोहराया कि मार्च 2026 तक पूरा देश नक्सली समस्या तो मुक्त हो जाएगा। केंद्रीय गृह मंत्री ने बाकी बचे हथियारबंद नक्सलियों आत्म समर्पण करने की अपील की। इस मौके मुख्यमंत्री विष्णु देवसाई अंतरराष्ट्रीय फुटबॉल खिडारी भाईचंग भूटिया भी मौजूद सन। देश अज संसद के दहशतगर्द हमले के शहीदों को श्रद्धांजलि भेंट कर रहा है। 2001 विच अज के ही दिन सुरक्षा मुलाजमान ने संसद की रक्षा करदिया सर्वोच्च कुरबानी दी सी। उपराष्ट्रपति ते राज्यसभा दे सभापति CP राधाकृष्णन, प्रधानमंत्री नरेंद्र मोदी ते केंद्रीय मंत्री पीयूष गोयल, जतेंद्र सिंह, किरेन रिजिजू ते अर्जुन राम मेघवाल ने संसद भवन विखे शहीदों को श्रद्धांजलि भेंट की। लोक सभा विच विरोधी धिर दे नेता राहुल गांधी, सीनियर कांग्रेस नेता सोनिया गांधी ते होर संसद मैंबरां ने भी शहीदां नूं श्रद्धा दे फुल भेंट कीते। राष्ट्रपति द्रौपदी मुर्मू ने अज संसद हमले विच शहीद होए बहादुर सुरक्षा मुलाजमां नूं श्रद्धांजलि भेंट की। एक सोशल मीडिया पोस्ट विच राष्ट्रपति ने कहा कि राष्ट्र इन्हां नायकां दी हिम्मत अते बहादुरी ते कुरबानी नूं सलाम करदा है। उन्होंने कहा कि देश शहीदां अते उन्हां दे परिवारां दा हमेशा ऋणी रहेगा। प्रधानमंत्री नरेंद्र मोदी ने कहा कि देश उन्हां सारे बहादुर सैनिकां नूं याद कर रहा है जिन्हां ने 2001 विच संसद ते होए घिनौने हमले विच अपनियां जानां कुरबान कीतियां सन। एक सोशल मीडिया पोस्ट विच श्री मोदी ने कहा कि गंभीर खतरे दरमियान उन्हां दी हिम्मत, चौकसी ते फर्ज़ प्रति समर्पण शलाघायोग सी। राष्ट्र उन्हां दी सर्वोच्च कुरबानी लई हमेशा शुक्रगुजार रहेगा। कांग्रेस की अगवाई वाले विरोधी यूनाइटेड डेमोक्रेटिक फ्रंट UDF ने केरला में स्थानक संस्थावां दीआं चोणां च अहम जित हासिल की है। इस दौरान भारतीय जनता पार्टी की अगवाई वाले राष्ट्रीय लोकतंत्री गठजोड़ NDA नूं राजधानी तिरुवनंतपुरम में महत्वपूर्ण फायदा होया है। सत्ताधारी भारतीय कम्यूनिस्ट पार्टी मार्क्सवादी की अगवाई वाला खब्बे पक्षी लोकतंत्री फ्रंट LDF अपने पिछले प्रदर्शन नूं दोहराउण विच नाकाम रहा है। तिरुवनंतपुरम नगर निगम विच NDA की जित स्थानक संस्थावां दीआं चोणां च अहम खबर है। गठजोड़ ने 101 मैंबरी निगम विच 50 सीटां ते जित हासिल कीती है। इस तरह ने UDF ने 367 ग्राम पंचायतों विच बहुमत हासिल किया जदों कि LDF ने 234 सीटां हासिल कीतियां ने। NDA ने 5 ग्राम पंचायतों विच बहुमत हासिल किया है। प्रधानमंत्री नरेंद्र मोदी ने केरला च स्थानक संस्थावां दीआं चोणां विच NDA के उम्मीदवारों के हक में वोट पाने लोगों का धन्यवाद किया है। एक सोशल मीडिया पोस्ट में उन्होंने कहा कि तिरुवनंतपुरम नगर निगम में गठजोड़ में मिला फतवा केरला की राजनीति में एक महत्वपूर्ण पल है। प्रधानमंत्री ने कहा कि पार्टी तिरुवनंतपुरम के विकास और लोगों के जीवन आसान बनाने लिए काम करेगी। ये खबर तुम आकाशवाणी तो सुन रहे हो। साडा एक्स हैंडल है @AIR RNU जलंधर। साडा फेसबुक पेज है RNU-AIR जलंधर। यूट्यूब से साडा चैनल है @AIR जलंधर। पंजाब विच राज चोण कमिशन वलों पलके 14 दिसंबर नूं जिला परिषद अते पंचायत समिति दीआं चोणां आजाद अते निरपक्ष ढंग नाल करवाउण लई सारियां तैयारियां मुकम्मल कर लईआं गईआं ने। वोटां सवेरे 8 बजे तों शामी 4 बजे तक बैलट पेपरां राहीं पैणगीआं। रजिस्टर्ड वोटरां दी कुल गिणती 1,36,00,000 तों वध है। चोणां लई 19,000 तों वध बूथ कायम कीते गए ने। कुछ उम्मीदवारां दे बिना विरोध चुणे जाण तों बाद 9,000 तों वध उम्मीदवार चोण मैदान विच रहि गए ने। ਹੋਰ ਵੇਰਵਾ ਸਾਡੇ ਪੱਤਰਕਾਰ ਤੋਂ।
ਰਾਜ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਵਿੱਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਚੋਣ ਨਿਗਰਾਨ ਵਜੋਂ ਨਿਯੁਕਤ ਕੀਤਾ ਹੈ। ਇਹਨਾਂ ਤੋਂ ਇਲਾਵਾ ਕਮਿਸ਼ਨ ਨੇ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਨਿਗਰਾਨੀ ਕਰਨ ਲਈ ਜਲੰਧਰ, ਕਪੂਰਥਲਾ, ਪਟਿਆਲਾ, ਸੰਗਰੂਰ, ਬਰਨਾਲਾ, ਤਰਨ ਤਾਰਨ, ਰੂਪਨਗਰ ਅਤੇ ਮੋਗਾ ਵਿੱਚ 6 ਸੀਨੀਅਰ IPS ਅਧਿਕਾਰੀਆਂ ਨੂੰ ਪੁਲਿਸ ਨਿਗਰਾਨ ਵਜੋਂ ਵੀ ਨਿਯੁਕਤ ਕੀਤਾ ਹੈ। ਇਹ ਸਾਰੇ ਅਧਿਕਾਰੀ ਚੋਣ ਪ੍ਰਕਿਰਿਆ ਦੇ ਸਮਾਪਤ ਹੋਣ ਤੱਕ ਉੱਥੇ ਹੀ ਰਹਿਣਗੇ। ਪੰਜਾਬ ਰਾਜ ਦੀਆਂ ਜ਼ਿਲ੍ਹਾ ਪਰਿਸ਼ਦਾਂ ਅਤੇ ਪੰਚਾਇਤ ਸਮਤੀਆਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਮਾਲੀਆ ਖੇਤਰਾਂ ਦੇ ਪਿੰਡਾਂ ਵਿੱਚ ਅੱਜ ਦੇਰ ਰਾਤ 14 ਦਸੰਬਰ ਦੇ 12 ਵਜੇ ਤੋਂ 15 ਦਸੰਬਰ ਸਵੇਰੇ 10 ਵਜੇ ਤੱਕ ਡਰਾਈ ਡੇ ਘੋਸ਼ਿਤ ਕਰ ਦਿੱਤਾ ਗਿਆ ਹੈ। ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਕੀਤੀ ਜਾਵੇਗੀ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
ਪੱਛਮੀ ਬੰਗਾਲ ਦੇ ਸਾਲਟ ਲੇਕ ਚ ਯੁਵਾ ਭਾਰਤੀ ਕ੍ਰਿਡਾਂਗਣ ਵਿਖੇ ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨੈਲ ਮੈਸੀ ਦੇ ਪ੍ਰੋਗਰਾਮ ਦੇ ਪ੍ਰਬੰਧਕ ਸਤਦਰੂ ਦੱਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਸਮਾਗਮ ਦੌਰਾਨ ਵਿਆਪਕ ਅਰਾਜਕਤਾ ਅਤੇ ਭੰਨਤੋੜ ਤੋਂ ਬਾਅਦ ਕੀਤੀ ਗਈ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਇੰਸਪੈਕਟਰ ਜਨਰਲ ਆਫ ਪੁਲਿਸ ਲਾਅ ਐਂਡ ਆਰਡਰ ਜਾਵੇਦ ਸ਼ਮੀਮ ਨੇ ਕਿਹਾ ਕਿ ਘਟਨਾ ਦੀ ਮੁੱਢਲੀ ਜਾਂਚ ਚੱਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਹਾਲਤ ਆਮ ਵਾਂਗ ਹੈ। ਇਸ ਤੋਂ ਪਹਿਲਾਂ ਰਾਜਪਾਲ ਡਾ CV ਆਨੰਦ ਬੋਸ ਨੇ ਪੱਛਮੀ ਬੰਗਾਲ ਸਰਕਾਰ ਨੂੰ ਸਮਾਗਮ ਦੇ ਪ੍ਰਬੰਧਕਾਂ ਅਤੇ ਸਪਾਂਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੌਰਾਨ ਰਾਜ ਸਰਕਾਰ ਨੇ ਇਸ ਕੁਪ੍ਰਬੰਧ ਦੀ ਜਾਂਚ ਲਈ ਸੇਵਾ ਮੁਕਤ ਜਸਟਿਸ ਅਸ਼ੀਮ ਕੁਮਾਰ ਰੇ ਦੀ ਅਗਵਾਈ ਹੇਠ ਇੱਕ ਜਾਂਚ ਕਮੇਟੀ ਬਣਾਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਘਟਨਾ ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਬਹੁਤ ਦੁਖੀ ਨੇ। ਇਸ ਦੌਰਾਨ BJP ਦੇ ਬੁਲਾਰੇ ਡਾ ਸੁਧਾਂਸ਼ੂ ਤ੍ਰਿਵੇਦੀ ਨੇ ਅੱਜ ਨਵੀਂ ਦਿੱਲੀ ਵਿੱਚ ਕਿਹਾ ਕਿ ਇਹ ਘਟਨਾ ਪੂਰੇ ਦੇਸ਼ ਲਈ ਸ਼ਰਮਨਾਕ ਹੈ।
ਘਟਨਾ ਜੋ ਕੋਲਕਾਤਾ ਮੇ ਹੋਈ ਜਹਾਂ ਪਰ ਭਾਰਤ ਕੇ ਲੀਏ ਬਹੁਤ ਦੁਖਦ ਔਰ ਪੂਰੇ ਦੇਸ਼ ਕੇ ਲੀਏ ਸ਼ਰਮਸਾਰ ਕਰਨੇ ਵਾਲੀ ਘਟਨਾ ਹੋਈ ਜਬ ਅੰਤਰਰਾਸ਼ਟਰੀ ਖ੍ਯਾਤੀ ਪ੍ਰਾਪਤ ਫੁੱਟਬਾਲ ਖਿਲਾੜੀ ਲਿਓਨੈਲ ਮੈਸੀ ਕੇ ਕਾਰਜਕ੍ਰਮ ਮੇ ਸਾਲਟ ਲੇਕ ਸਟੇਡੀਅਮ ਮੇ ਜਿਸ ਪ੍ਰਕਾਰ ਕੀ ਅਵਿਵਸਥਾ ਭਗਦੜ ਔਰ ਵਿਤੰਡਾਵਾਦ ਹੁਆ ਉਸਸੇ ਸਿਰਫ ਕੋਲਕਾਤਾ ਨਹੀਂ ਪੱਛਮ ਬੰਗਾਲ ਨਹੀਂ ਹਰ ਭਾਰਤੀਯ ਕਾ ਸਰ ਸ਼ਰਮ ਸੇ ਝੁਕ ਗਿਆ।
ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਹਵਾ ਦੀ ਵਿਗੜ ਰਹੀ ਗੁਣਵੱਤਾ ਨੂੰ ਦੇਖਦਿਆਂ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਗ੍ਰੈਪ ਦਾ ਤੀਜਾ ਪੜਾਅ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਹੈ। ਇਹ ਫੈਸਲਾ ਸਵੇਰੇ ਸ਼ਹਿਰ ਵਿੱਚ ਹਵਾ ਗੁਣਵੱਤਾ ਸੂਚਾਂਕ ਦੇ ਗੰਭੀਰ ਸ਼੍ਰੇਣੀ ਨੂੰ ਪਾਰ ਕਰਨ ਤੋਂ ਬਾਅਦ ਲਿਆ ਗਿਆ। ਇਹ ਖੇਤਰ ਵਿੱਚ ਪਹਿਲਾਂ ਤੋਂ ਹੀ ਮੌਜੂਦ ਗ੍ਰੈਪ ਦੇ ਪਹਿਲੇ ਅਤੇ ਦੂਜੇ ਪੜਾਅ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਤੋਂ ਇਲਾਵਾ ਹੈ। ਇਨ੍ਹਾਂ ਪਾਬੰਦੀਆਂ ਵਿੱਚ ਗੈਰ ਜ਼ਰੂਰੀ ਉਸਾਰੀ ਅਤੇ ਢਾਉਣ ਦੀਆਂ ਗਤੀਵਿਧੀਆਂ ਤੇ ਪੂਰੀ ਤਰ੍ਹਾਂ ਪਾਬੰਦੀ ਸ਼ਾਮਲ ਹੈ। ਇਨ੍ਹਾਂ 'ਚ ਮਿੱਟੀ ਦਾ ਕੰਮ, ਢੇਰ ਲਾਉਣਾ, ਖੁਦਾਈ ਅਤੇ ਸੜਕ ਨਿਰਮਾਣ ਤੇ ਵੱਡੀਆਂ ਮੁਰੰਮਤਾਂ ਸ਼ਾਮਲ ਨੇ। ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਵਿੱਚ ਵਾਪਸੀ ਦਾ ਐਲਾਨ ਕੀਤਾ ਹੈ। ਉਹ ਰਿਕਾਰਡ 4th ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲਏਗੀ। ਉਹਨਾਂ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੀ ਵਾਪਸੀ ਦਾ ਐਲਾਨ ਕੀਤਾ। ਵਿਨੇਸ਼ ਨੇ ਕਿਹਾ ਕਿ ਉਸ ਨੇ 2028 ਲਾਸ ਏਂਜਲਸ ਓਲੰਪਿਕ ਖੇਡਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਜੇਕਰ ਉਹ ਕੁਆਲੀਫਾਈ ਕਰਦੀ ਹੈ ਤਾਂ ਉਹ 4 ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਜਾਏਗੀ। ਸਿੱਧੇ ਟੈਕਸਾਂ ਬਾਰੇ ਬੋਰਡ CBDT ਨੇ ਟੈਕਸਦਾਤਾਵਾਂ ਨੂੰ ਨਜ ਮੁਹਿੰਮ ਤਹਿਤ ਆਪਣੀ ਆਮਦਨ ਟੈਕਸ ਰਿਟਰਨ ਨੂੰ ਅਪਡੇਟ ਕਰਨ ਤੇ ਗਲਤ ਦਾਅਵਿਆਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ 12 ਦਸੰਬਰ ਤੋਂ ਅਜਿਹੇ ਟੈਕਸਦਾਤਾਵਾਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ ਤੇ ਈਮੇਲ ਪਤਿਆਂ ਤੇ SMS ਅਤੇ ਈਮੇਲ ਸਲਾਹ ਜਾਰੀ ਕੀਤੀ ਜਾ ਰਹੀ ਹੈ। CBDT ਨੇ ਟੈਕਸਦਾਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਾਈਲਿੰਗ ਵਿੱਚ ਇਹ ਯਕੀਨੀ ਬਣਾਉਣ ਕਿ ਉਹ ਆਮਦਨ ਕਰ ਵਿਭਾਗ ਨੂੰ ਸਹੀ ਮੋਬਾਈਲ ਤੇ ਈਮੇਲ ID ਪ੍ਰਦਾਨ ਕਰਨ ਤਾਂ ਜੋ ਉਹ ਕਿਸੇ ਵੀ ਸੰਪਰਕ ਤੋਂ ਵਾਂਝਿਆ ਨਾ ਰਹਿ ਸਕਣ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਸੁਣ ਲਓ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲਵਾਦ ਨਾਲ ਕਿਸੇ ਨੂੰ ਵੀ ਲਾਭ ਨਹੀਂ ਹੁੰਦਾ ਤੇ ਸਿਰਫ ਸ਼ਾਂਤੀ ਹੀ ਵਿਕਾਸ ਦਾ ਰਾਹ ਪੱਧਰਾ ਕਰ ਸਕਦੀ ਹੈ। ਦੇਸ਼ ਅੱਜ ਸੰਸਦ ਤੇ ਦਹਿਸ਼ਤਗਰਦ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਯੂਨਾਈਟਿਡ ਡੈਮੋਕਰੈਟਿਕ ਫਰੰਟ ਨੇ ਕੇਰਲਾ ਵਿੱਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ ਮਹੱਤਵਪੂਰਨ ਜਿੱਤ ਹਾਸਲ ਕੀਤੀ ਹੈ। ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਭਲਕੇ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।